बादशाही किन गरीब शिखन को देमू पादशाही। याद रखे याद रखे याद रखे हमरी गुड़ियाई। याद रखे याद रखे याद रखे हमरी गुड़ियाई। किन गरीब शिखन को देमो पातशाही। किन गरीब शिखन को देमो पातशाही। याद रखे याद रखे याद रखे हमरी गुड़ियाई। याद रखे याद रखे याद रखे हमरी गुड़ियाई। किन गरीब शिखन को देमो पातशाही। देमो पातशाही देवो पातशाही। याद रखे याद रखे याद रखे हमरी गुड़ियाई। याद रखे याद रखे याद रखे हमरी गुड़ियाई। इन गरीब शिखन को देवो पातशाही। किन गरीब शिखन को देवो पातशाही। शरबंश दानी धन गुरु गोबिंद सिंह सच्चे पातशाह जिन्हां ने अपना सब कुछ वार के उना पछड़ियां हुईयां जातां नीवियां जातां जिन्हां ने उन सता वालियां ने उचियां जातां वालियां ने लताड़िया सी आख्या इन गरीब सिखन को देवो पातशाही। मैं इन्हां नूं पातशाह बनावांगा। ए वी तां उस निरंकार दी अंश हन। ਇਹ ਵੀ ਤਾਂ ਉਸ ਨਿਰੰਕਾਰ ਦੇ ਈਸ਼ਵਰ ਦੇ ਸਪੁੱਤਰ ਹਨ। ਕੌਣ ਕਹਿੰਦੇ ਹਨ ਕਿ ਉੱਚੀਆਂ ਜਾਤਾਂ ਵਾਲੇ ਚੰਗੇ ਹਨ ਅਤੇ ਨੀਵੀਂ ਜਾਤਾਂ ਵਾਲੇ ਮਾੜੇ ਹਨ? ਅੱਗੇ ਤਾਂ ਕਰਮਾਂ ਦੇ ਗੱਲ ਨਿਬੜਨੀ ਹੈ। ਮਹਾਰਾਜ ਕਹਿੰਦੇ ਨੇ ਜੇ ਨੀਵੀਂ ਜਾਤ ਵਾਲਾ ਨਾਮ ਜਪ ਰਿਹਾ ਸਿਮਰਨ ਕਰ ਰਿਹਾ ਗੁਰੂ ਵਾਲਾ ਹੈ ਤਾਂ ਸਭ ਤੇ ਉੱਤਮ ਗਣੋ ਚੰਡਾਲਾ ਨਾਨਕ ਜੈ ਮਨ ਬਸੈ ਗੋਪਾਲਾ। ਉਹ ਸਭ ਤੋਂ ਉੱਚਾ ਹੈ ਤੇ ਜੇ ਜਾਤੀ ਉੱਚੀ ਹੈ ਕਰਮ ਮਾੜੇ ਕਰ ਰਿਹਾ ਤਾਂ ਉਹਦੇ ਵਰਗਾ ਕੋਈ ਨੀਚ ਨਹੀਂ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਭ ਕੁਛ ਕੁਰਬਾਨ ਕਰਕੇ ਸਾਨੂੰ ਪਾਤਸ਼ਾਹੀਆਂ ਬਖਸ਼ੀਆਂ। ਐਵੇਂ ਨਹੀਂ ਕਹਿੰਦੇ ਕਿ ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ। जिन्हों कोई थां ना चले, कोई आदर ना देवे, ऐ गुरु गोबिंद सिंह सच्चे पातशाह, जे तेरे दरबार में आ जावे तू उसनू अपनी गंध नाल ला लेना। गुरु गोबिंद सिंह सच्चे पातशाह जी आनंदपुर की आनंदमयी धरती ते गुरु की बाणी का अमृत बरस रहा है, ते जिवें सितारिया विच चंद्रमा सुशोभित होंदा है इस तरह बैठे हैं, सभा लगाए बैठे हैं। एक पासे और वहां बैठियां गुरु के सिख बैठे हैं, जो सतगुरां दे एक इशारे ते अपना आप कुर्बान करने वाले। दूजे पासे ओ बैठे हैं अजप्पा जाप करने वाले, जेड़े रोम रोम शिवरन विच जुड़े हुए हैं। मानो अज बैकुंठ अरशां ते नहीं फरशां ते आ विराजिया, ते एक गरीब राजा प्रेमी आके मथा टेक के बैठन ही लगा सी, पता नहीं की उसके मन विच ख्याल आया, उठ के चला गया, फिर दोबारा आया, फिर चला गया। तीसरी वेरी मत्था टेक के जदों जान लगा मेरे पातशाह, कहन लगे प्रेमिया हो रहा तू बैठना चाहना है, ते बैठदा क्यों नहीं भाई, की कारण है? ओ मेरा देशाई, ओ बख्शिशा दे सागर, इस बैकुंठ विच किदा जी नहीं करदा बैठन, करोड़ां तपस्वी इस कड़ी नू तरस दे हन, कई कोट मांगे सतसंग, पर मैं इसलिए नहीं बैठ रहा कि मैं अपने आप नू इस योग नहीं समझदा, क्योंकि मैं नीवी जात दा हां, नीच जाति दा हां, लोग सानू कलाल करके पुकार दे हन, साड़ी परछाई तो भी दूर भज दे हन। ओ मेरा देशाई, पातशाहियां बख्शन वाले, कंगलियां नू राजे बनाउन वाले मेरे पातशाह, इस गरीबड़े प्रेमी नू अपने गल नाल ला के कहन लगे कि जेड़ा गुरु नानक दी सत संगत विच आ जांदा है ना, ओ नीवी जात वाला नहीं रहिंदा, ओ कलाल नहीं रहिंदा, ओ गुरु का लाल बन जांदा है। असी सारे ही उस परमेश्वर दी अंश हां, ते फिर जाति पाति दियां क्यों दीवारां पाईए भाई, आओ अज भी लोड है इन्हां जातां पातां दियां दीवारां नूं ढा के एक ईश्वर दे पुजारी बन जाओ, जो गुरु गोबिंद सिंह सच्चे पातशाह जी ने सानू बख्शिशां कीतियां और तुहाडे वल हथ करके आख्या इन गरीब सिखन को, इन गरीब सिखन को देवो पातशाही, इन गरीब सिखन को देवो पातशाही, याद करे याद रखे अमरी गुरियाई, याद रखे अमरी गुरियाई, किन गरीब सिखन को देवो पातशाही, किन गरीब सिखन को देवो पातशाही। धन गुरु गोबिंद सिंह सच्चे पातशाह जी दे पास एक प्रेमी दसवंध दी माया लैके आया। महाराज कहन लगे गुरमुखा गरीब दा मुख गुरु नानक दी गोलक है, किसे लोड़वंद नू दे के आ, ए माया तेरी निरंकार दे लेखे लग जाएगी, क्योंकि गरीब दे मुख विच पाउणा ए गुरु नानक दी गोलक विच पाउणा है, गुरु नानक दी जेब विच पाउणा है। ਇਹ ਪ੍ਰੇਮੀ ਤੁਰ ਪਿਆ, ਵੇਖਿਆ ਬਈ ਕੌਣ ਲੋੜਵੰਦ ਹੋ ਸਕਦਾ। ਤਾਂ ਇੱਕ ਅਪਾਹਜ ਬੈਠਾ, ਸਰਦੀਆਂ ਦੇ ਦਿਨ ਹਨ, ਠਰ ਰਿਹਾ, ਠਰੂ ਠਰੂ ਕਰ ਰਿਹਾ। ਸੋਚਿਆ ਇਸ ਤੋਂ ਵੱਧ ਹੋਰ ਕਿਹਨੂੰ ਲੋੜ ਹੋਵੇਗੀ, ਹੋਵੇ ਨਾ ਤਾਂ ਇਸ ਨੂੰ ਇਹ ਥੈਲੀ ਇਸ ਨੂੰ ਦੇ ਦੇਵਾਂ। ਦੇ ਦਿੱਤੀ, ਵਾਪਸ ਆ ਗਿਆ, ਮਹਾਰਾਜ ਦੇ ਚਰਨਾਂ ਤੇ ਆ ਕੇ ਮੱਥਾ ਟੇਕਿਆ। ਮਹਾਰਾਜ ਕਹਿਣ ਲੱਗੇ, ਦੇ ਆਇਆ? ਕਹਿੰਦਾ, ਜੀ ਦੇ ਆਇਆ, ਬੜਾ ਲੋੜਵੰਦ ਜਾਪਦਾ ਸੀ, ਬੜਾ ਸਰਦੀ ਵਿੱਚ ਠਰੂ ਠਰੂ ਕਰ ਰਿਹਾ ਸੀ, ਕੋਈ ਬਸਤਰ ਲੈ ਲਏਗਾ, ਕੋਈ ਚੰਗੀ ਝੁੱਗੀ ਬਣਾ ਦੇਗਾ। ਮਹਾਰਾਜ ਕਹਿਣ ਲੱਗੇ, ਨਹੀਂ, ਤੂੰ ਲੋੜਵੰਦ ਨੂੰ ਨਹੀਂ ਦੇ ਕੇ ਆਇਆ, ਉਹਦੇ ਕੋਲ ਤਾਂ ਅੱਗੇ ਹੀ ਬਹੁਤ ਮਾਇਆ ਇਕੱਠੀ ਕੀਤੀ ਪਈ ਹੈ, ਉਹ ਤਾਂ ਇੱਕ ਭੇਖੀ ਹੈ, ਪੈਸਾ ਤਾਂ ਬਹੁਤ ਇਕੱਠਾ ਕੀਤਾ ਮੰਗ ਮੰਗ ਕੇ, ਪਰ ਰੋਜ਼ ਆਪਣੇ ਆਪ ਨੂੰ ਅਪਾਹਜ ਪੇਸ਼ ਕਰਕੇ ਮੰਗਤਾ ਬਣ ਕੇ ਮਾਇਆ ਇਕੱਠੀ ਕਰ ਰਿਹਾ। ਜਾ ਹੁਣ ਉਹ ਧਰਤੀ ਵਿੱਚ ਦਬਾਉਣ ਲਈ ਜਾ ਰਿਹਾ ਜਿਹੜੀ ਤੂੰ ਮਾਇਆ ਦਾਨ ਕਰਕੇ ਆਇਆ, ਉਹ ਚਲਾ ਜਾਏਗਾ ਤੇ ਤੂੰ ਉੱਥੋਂ ਕੱਢ ਕੇ ਇੱਕ ਚੌਕ ਵਿੱਚ ਖੜੋ ਜਾਵੀਂ, ਉੱਥੋਂ ਇੱਕ ਘੋੜ ਸਵਾਰ ਸ਼ਾਹੀ ਵਰਦੀ ਪਹਿਨੀ ਹੋਵੇਗੀ, ਉਹ ਲੰਘੇਗਾ, ਉਹਦੇ ਮਗਰ ਮਗਰ ਚਲਾ ਜਾਵੀਂ। ਰਸਤੇ ਵਿੱਚ ਉਹਨੂੰ ਨਹੀਂ ਬੁਲਾਉਣਾ, ਜਦੋਂ ਘਰ ਚਲਾ ਜਾਏਗਾ ਨਾ, ਘਰ ਜਾ ਕੇ ਇਹ ਮਾਇਆ ਉਸ ਨੂੰ ਦੇਵੀਂ, ਉਹਨੂੰ ਬਹੁਤ ਲੋੜ ਹੈ। ਉਹ ਗੁਰੂ ਕਾ ਸਿੱਖ ਜਿੱਥੇ ਮਹਾਰਾਜ ਨੇ ਦੱਸਿਆ ਸੀ ਜਾ ਪਹੁੰਚਿਆ ਤੇ ਕੀ ਤੱਕਿਆ, ਉਹੀ ਮੰਗਤਾ ਧਰਤੀ ਪੁੱਟ ਕੇ ਤੇ ਉਸ ਵਾਸਨੀ ਨੂੰ ਦਬਾ ਰਿਹਾ, ਦਬਾ ਕੇ ਚਲਾ ਗਿਆ। ਇਸਨੇ ਧਰਤੀ ਪੁੱਟੀ, ਆਪਣੀ ਵਾਸ਼ਨੀ ਕੱਢੀ, ਹੋਰ ਵੀ ਬੜੀ ਮਾਇਆ ਪਈ ਸੀ ਉਸ ਦੀ। ਆਪਣੀ ਵਾਸ਼ਨੀ ਨੂੰ ਚੁੱਕ ਕੇ, ਦਸਵੰਦ ਦੀ ਮਾਇਆ ਨੂੰ ਚੁੱਕ ਕੇ ਆ ਕੇ ਚੌਕ ਵਿੱਚ ਖੜੋ ਗਿਆ ਤੇ ਥੋੜੀ ਦੇਰ ਬਾਅਦ ਇੱਕ ਘੋੜ ਸਵਾਰ, ਜਿਹੜਾ ਘੋੜੇ ਤੇ ਤਾਂ ਨਹੀਂ ਬੈਠੋਇਆ, ਘੋੜੇ ਦੀ ਲਗਾਮ ਪਕੜੀ ਹੋਈ ਹੈ ਤੇ ਤੁਰਿਆ ਆਉਂਦਾ, ਬੜਾ ਮਯੂਸ ਹੈ। ਬੜਾ ਮਯੂਸ ਹੈ, ਇਹ ਕੌਣ ਹੈ? ਇਹ ਬਾਦਸ਼ਾਹ ਦੇ ਦਰਬਾਰ ਵਿੱਚ ਦਰਬਾਰੀ ਸੀ ਔਰ ਮੁਗਲ ਸੀ, ਮੁਸਲਮਾਨ ਸੀ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨਜ਼ਰ ਵਿੱਚ ਸਾਰੇ ਹੀ ਜੀਵ ਉਸ ਈਸ਼ਵਰ ਦਾ ਪਰਿਵਾਰ ਹਨ। ਉਹਨਾਂ ਦੇ ਮਨ ਵਿੱਚ ਕਿਸੇ ਨਾਲ ਵੈਰ ਭਾਵ ਨਹੀਂ ਸੀ, ਨਾ ਹਿੰਦੂ, ਨਾ ਮੁਸਲਮਾਨ, ਨਾ ਕੋਈ ਹੋਰ ਕੌਮ। ਉਹਨਾਂ ਲਈ ਤਾਂ ਬਾਈ ਸਾਰੇ ਹੀ ਉਸ ਈਸ਼ਵਰ ਦਾ ਪਰਿਵਾਰ ਹਨ ਔਰ ਅਸੀਂ ਸਾਰੇ ਉਸ ਦੇ ਬੱਚੇ ਹਾਂ। ਇਸ ਲਈ ਸਿੱਖ ਨੂੰ ਭੇਜਿਆ ਸੀ ਕਿ ਉਹ ਲੋੜਵੰਦ ਹੈ। ਇਹ ਮੁਗਲ ਨੇ ਲਗਾਮ ਪਕੜੀ ਹੋਈ ਹੈ ਘੋੜੇ ਦੀ, ਤੁਰਿਆ ਆਉਂਦਾ ਤੇ ਮਗਰ ਮਗਰ ਗੁਰੂ ਕਾ ਸਿੱਖ ਵੀ ਚਲਾ ਗਿਆ। ਜਦੋਂ ਉਸਨੇ ਆਪਣੀ ਹਵੇਲੀ ਵਿੱਚ ਜਾ ਕੇ ਘੋੜਾ ਬੰਨਿਆ ਤੇ ਘੋੜੇ ਨੂੰ ਗਲਵਕੜੀ ਪਾ ਲਈ, ਆਖਿਆ, ਮਿੱਤਰਾ, ਜੇ ਤੂੰ 2-3 ਦਿਨ ਤੋਂ ਕੁਝ ਨਹੀਂ ਨਾ ਖਾਧਾ ਤਾਂ ਮੈਨੂੰ ਵੀ ਕੁਝ ਨਹੀਂ ਮਿਲਿਆ, ਜੇ ਕੁਝ ਮੈਨੂੰ ਖਾਣ ਨੂੰ ਮਿਲੇਗਾ ਨਾ, ਪਹਿਲੇ ਮੈਂ ਤੈਨੂੰ ਖਵਾਵਾਂਗਾ, ਪਹਿਲੇ ਮੈਂ ਤੇਰੇ ਪੇਟ ਵਿੱਚ ਪਾਵਾਂਗਾ, ਪਰ ਮੈਂ ਕੀ ਕਰਾਂ ਜੇ ਮੈਂ ਇਹ ਵਰਦੀ ਵੇਚ ਦੇਵਾਂ ਤਾਂ ਮੇਰੀ ਨੌਕਰੀ ਚਲੀ ਜਾਏਗੀ, ਮੈਂ ਦਰਬਾਰ ਵਿੱਚ ਕਿਵੇਂ ਜਾਵਾਂਗਾ? ਇਸ ਲਈ ਮੇਰੀ ਮਜਬੂਰੀ ਹੈ, ਕਿਉਂਕਿ ਮਹਾਂਪੁਰਖ ਵੀ ਕਿਹਾ ਕਰਦੇ ਸਨ, ਬਾਈ ਕੋਈ ਜ਼ਰੂਰਤਮੰਦ ਮੰਗਤਾ ਨਹੀਂ ਹੁੰਦਾ, ਸਫੈਦ ਪੋਸ਼ ਵੀ ਕੋਈ ਲੋੜਵੰਦ ਹੋ ਸਕਦਾ। ਜਿਹੜਾ ਵਿਚਾਰਾ ਘਰ ਵੱਲੋਂ ਬਹੁਤ ਦੁਖੀ ਹੈ, ਆਮਦਨ ਦਾ ਕੋਈ ਜ਼ਰੀਆ ਨਹੀਂ, ਪਰ ਮੰਗ ਵੀ ਨਹੀਂ ਸਕਦਾ, ਕਿਸੇ ਅੱਗੇ ਤੱਲੀ ਵੀ ਨਹੀਂ ਅੱਡ ਸਕਦਾ, ਤੇ ਮਹਾਂਪੁਰਖ ਕਿਹਾ ਕਰਦੇ ਸਨ, ਉਸ ਦੀ ਮਦਦ ਕੀਤੀ ਹੋਈ, ਉਸ ਦੇ ਮੁੱਖ ਵਿੱਚ ਪਾਇਆ ਹੋਇਆ, ਇਹ ਬਾਈ ਤੂੰ ਗੁਰੂ ਨਾਨਕ ਦੀ ਗੋਲਕ ਵਿੱਚ ਪਾ ਰਿਹਾ। ਜਾਂ ਇਸ ਗੁਰੂ ਕੇ ਸਿੱਖ ਨੇ ਇਹਦੀ ਵਾਰਤਾ ਸੁਣੀ ਤੇ ਜਾ ਕੇ ਫਿਰ ਉਸਨੂੰ ਉਹ ਵਾਸ਼ਨੀ ਦੇ ਦਿੱਤੀ ਜਿਹੜੀ ਦਸਵੰਧ ਦੀ ਮਾਇਆ ਸੀ। ਕਹਿਣ ਲੱਗਾ ਜੀ ਕਲਗੀਧਰ ਪਾਤਸ਼ਾਹ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਹ ਮਾਇਆ ਤੁਹਾਡੇ ਵੱਲ ਭੇਜੀ ਹੈ, ਜਾਂ ਉਸ ਮੁਗਲ ਨੇ ਵੇਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੁਸ਼ਟ ਦਮਨਦਾਤਾ ਜਿਹਦੀਆਂ ਧੁੰਮਾਂ ਚਾਰੇ ਹੀ ਕੁੰਟਾਂ ਵਿੱਚ ਪਈਆਂ ਹੋਈਆਂ ਹਨ, ਉਸ ਨੇ ਮੇਰੀ ਸ਼ਾਰ ਕੀਤੀ ਹੈ। ਮੈਂ ਰੋਜ਼ ਅਰਦਾਸ ਕਰਦਾ ਸਾਂ, ਇਹ ਖੁਦਾਵੰਦ ਕਰੀਮ, ਇਹ ਅੱਲਾਹ ਤਾਲਾ, ਜੇ ਤੂੰ ਹੈ ਤਾਂ ਮੇਰੀ ਬੌੜੀ ਕਰ, ਮੇਰੀ ਮਦਦ ਕਰ, ਜੇ ਤੂੰ ਹੈ। ਪਰ ਸੱਚਮੁੱਚ ਇਹ ਗੁਰੂ ਗੋਬਿੰਦ ਸਿੰਘ ਅੱਲਾਹ ਦਾ ਹੀ ਤਾਂ ਅਵਤਾਰ ਹੈ ਜੋ ਜ਼ੁਲਮ ਦਾ ਨਾਸ਼ ਕਰਨ ਲਈ ਸੰਸਾਰ 'ਤੇ ਆਇਆ। ਨੇਤਰਾਂ ਤੋਂ ਜਲ ਆਉਣ ਲੱਗ ਗਿਆ, ਸ਼ੁਕਰਾਨੇ ਦੇ ਹੰਝੂ ਬਾਹਰ ਆ ਗਏ, ਅਤੇ ਉਸ ਗੁਰਸਿੱਖ ਦਾ ਧੰਨਵਾਦ ਵੀ ਕੀਤਾ, ਅਤੇ ਨਾਲੇ ਕਹਿਣ ਲੱਗਾ ਭਾਈ ਪਿਆਰਿਆ ਮੈਨੂੰ ਵੀ ਨਾਲ ਲੈ ਚੱਲ, ਮੈਂ ਵੀ ਉਹਦੇ ਉਸ ਗੁਰੂ ਦੇ ਦਰਸ਼ਨ ਕਰਨਾ ਚਾਹੁੰਦਾ ਜਿਹੜਾ ਘੱਟ ਘੱਟ ਦੇ ਜਾਣਨ ਵਾਲਾ ਹੈ, ਜਿਹੜਾ ਹਰ ਇੱਕ ਦੀ ਸਾਰ ਲੈਣ ਵਾਲਾ ਗੁਰੂ ਹੈ, ਮੈਂ ਵੀ ਉਸਦੇ ਦਰਸ਼ਨ ਕਰਨਾ ਚਾਹੁੰਦਾ। ਤਾਂ ਜਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਇਹ ਸਿੱਖ ਵੀ ਆਇਆ, ਮੁਗਲ ਵੀ ਆਇਆ, ਮਹਾਰਾਜ ਦੇ ਦਰਸ਼ਨ ਕੀਤੇ, ਉਹਨਾਂ ਦਰਸ਼ਨਾਂ ਵਿੱਚੋਂ ਉਸਨੂੰ ਖੁਦਾ ਦੇ ਦਰਸ਼ਨ ਹੋ ਗਏ, ਚਰਨਾਂ ਤੇ ਡਿੱਗ ਪਿਆ। ਮਹਾਰਾਜ ਹੁਣ ਮੈਂ ਸਮੇਂ ਦੇ ਬਾਦਸ਼ਾਹ ਦੀ ਨੌਕਰੀ ਨਹੀਂ ਕਰਨਾ ਚਾਹੁੰਦਾ, ਹੁਣ ਸੱਚੇ ਪਾਤਸ਼ਾਹ ਦੀ ਹੀ ਨੌਕਰੀ ਕਰਾਂਗਾ। ਤੋ ਪਿਆਰੀ ਸਾਧ ਸੰਗਤ, ਉਹ ਮੁਗਲ ਕਿਤਨਾ ਸਮਾਂ ਗੁਰੂ ਦਰ ਤੇ ਸੇਵਾ ਕਰਦਾ ਰਿਹਾ, ਸਿਮਰਨ ਕਰਦਾ ਰਿਹਾ, ਆਖਰ ਅੰਮ੍ਰਿਤ ਛੱਕ ਕੇ ਗੁਰੂ ਕੀ ਸਿੱਖੀ ਧਾਰਨ ਕਰਕੇ ਗੁਰੂ ਕਾ ਲਾਲ ਬਣ ਗਿਆ। ਤੋ ਇਸ ਲਈ ਇਹ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਦਰ ਹੈ, ਨਿਆਸ਼ਰਿਆਂ ਦਾ ਆਸਰਾ ਹੈ ਗੁਰੂ ਨਾਨਕ ਦਾ ਦਰ। ਆ ਵੇਖੋ ਜਿਹਨਾਂ ਨੀਚ ਜਾਤੀਆਂ ਨੂੰ ਪਛਾੜ ਦਿੱਤਾ ਸੀ ਨਾ, ਲੋਕਾਂ ਨੇ ਲਤਾੜ ਦਿੱਤਾ ਸੀ, ਉਹਨਾਂ ਨੂੰ ਆਪਣੇ ਗੱਲ ਨਾਲ ਲਾ ਕੇ ਮਹਾਰਾਜ ਕਹਿ ਰਹੇ ਹਨ, ਇਨ ਗਰੀਬ ਸਿਖਣ ਕੋ ਦੇਵੋ ਪਾਤਸ਼ਾਹੀ, ਇਨ ਗਰੀਬ ਸਿਖਣ ਕੋ ਦੇਵੋ ਪਾਤਸ਼ਾਹੀ, ਯਾਦ ਰੱਖੇ ਯਾਦ ਰੱਖੇ ਯਾਦ ਰੱਖੇ ਹਮਰੀ ਗੁੜਿਆਈ, ਯਾਦ ਰੱਖੇ ਯਾਦ ਰੱਖੇ ਯਾਦ ਰੱਖੇ ਹਮਰੀ ਗੁੜਿਆਈ, ਇਨ ਗਰੀਬ ਸਿਖਣ ਕੋ ਦੇਵੋ ਪਾਤਸ਼ਾਹੀ, ਇਨ ਗਰੀਬ ਸਿਖਣ ਕੋ ਦੇਵੋ ਪਾਤਸ਼ਾਹੀ। ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਸਾਰੇ ਜਗਤ ਦੀ ਰੂਹ ਰੂਪੀ ਜੋਤ ਜੋ ਬੁੱਝ ਚੁੱਕੀ ਸੀ ਨਾ, ਉਹਨੂੰ ਜਗਾਇਆ ਆ ਕੇ, ਭਾਈ ਤੁਸੀਂ ਉਸ ਨਿਰੰਕਾਰ ਦੀ ਅੰਸ਼ ਹੋ ਕੇ ਤੇ ਕਿਉਂ ਦੁਖੜੇ ਸਹਾਰ ਰਹੇ ਹੋ? ਇਹ ਬਲ ਇਹ ਤਾਕਤ ਤੁਹਾਡੇ ਵਿੱਚ ਵੀ ਆ ਸਕਦੀ ਹੈ। ਵਾਹਿਗੁਰੂ ਅੱਛੇ ਕਰਮ ਕਰਕੇ ਪਾਤਸ਼ਾਹੀਆਂ ਦਿੰਦਾ ਹੈ, ਤੇ ਕਈ ਲੋਕ ਤਾਂ ਪਾਤਸ਼ਾਹੀਆਂ ਪ੍ਰਾਪਤ ਕਰਕੇ ਚੰਗੇ ਕੰਮ ਕਰਕੇ ਰਾਜ ਜੋਗੀ ਬਣ ਕੇ ਦੱਸਦੇ ਹਨ, ਤੇ ਕਈ ਬੰਦੇ ਸਤਾ ਨੂੰ ਪਾ ਕੇ ਪਾਪ ਕਰਮ ਕਰਕੇ ਉਸ ਰਾਜ ਨੂੰ ਨਰਕ ਬਣਾ ਦਿੰਦੇ ਹਨ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਮੈਂ ਤੁਹਾਨੂੰ ਐਸਾ ਅੰਮ੍ਰਿਤ ਪਿਲਾਵਾਂਗਾ ਕਿ ਤੁਸੀਂ ਮੌਤ ਨੂੰ ਮਖੌਲ ਕਰਿਆ ਕਰੋਗੇ, ਤੁਹਾਡੇ ਵਿੱਚ ਐਸੀ ਜਾਗਰਤੀ ਲਿਆਵਾਂਗਾ ਕਿ ਤੁਸੀਂ ਅੰਮ੍ਰਿਤ ਮਰਨ ਤੋਂ ਰਹਿਤ ਹੋ ਜਾਓਗੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣਾ ਸਾਰਾ ਸਰਬੰਸ ਕੁਰਬਾਨ ਕਰਕੇ ਸਾਨੂੰ ਅੰਮ੍ਰਿਤ ਦੀ ਦਾਤ ਦਿੱਤੀ। ਅਮੀਰ ਮਨੂ ਦੇ ਸਮੇਂ ਜਦੋਂ ਨਾਦਰ ਸ਼ਾਹ ਅਬਦਾਲੀ, ਕਿਉਂਕਿ ਮੀਰ ਮਨੂ ਸੀ ਅਫਸਰ, ਨਾਦਰ ਸ਼ਾਹ ਅਬਦਾਲੀ ਸੀ ਉਸ ਵੇਲੇ ਵੱਡਾ ਸੂਬੇਦਾਰ, ਤੁਹਾਨੂੰ ਅੰਮ੍ਰਿਤ ਦੀ ਸ਼ਕਤੀ ਦੱਸ ਰਿਹਾ। ਮੀਰ ਮਨੂ ਨੇ ਕਿਹਾ, ਮੈਂ ਸਾਰੇ ਜਗਤ ਵਿੱਚੋਂ ਸਿੱਖੀ ਦਾ ਖਾਤਮਾ ਕਰ ਦਿੱਤਾ, ਹੁਣ ਕੋਈ ਸਿੱਖ ਨਜ਼ਰ ਨਹੀਂ ਆਏਗਾ, ਕਿਉਂਕਿ ਮੈਂ ਸਿੱਖਾਂ ਦੇ ਸਿਰ ਦਾ 80-80 ਰੁਪਈਏ ਮੁੱਲ ਪਾ ਕੇ, ਜਿੱਥੇ ਕਿੱਥੇ ਕੋਈ ਸਿੱਖ ਸੀ ਉਸਨੂੰ ਖਤਮ ਕਰ ਦਿੱਤਾ, ਹੁਣ ਤੈਨੂੰ ਸਿੱਖ ਨਜ਼ਰ ਨਹੀਂ ਆਏਗਾ, ਆ ਕੇ ਜਿਵੇਂ ਮਰਜ਼ੀ ਹੈ ਹਿੰਦੁਸਤਾਨ ਨੂੰ ਲੁੱਟ ਕੇ ਲੈ ਜਾ। ਤੇ ਨਾਦਰ ਸ਼ਾਹ ਅਬਦਾਲੀ ਜਦੋਂ ਆ ਕੇ ਉਸਨੇ ਹਿੰਦੁਸਤਾਨ ਵਿੱਚ ਦਿੱਲੀ ਨੂੰ ਲੁੱਟਿਆ, ਇਤਿਹਾਸ ਗਵਾਹ ਹੈ, ਇਤਿਹਾਸ ਪੜ੍ਹ ਲੈਣਾ, 3400 ਲੜਕੀਆਂ, ਜਵਾਨ ਲੜਕੀਆਂ ਨਾਲ ਕੈਦੀ ਬਣਾ ਲਈਆਂ, ਹੀਰੇ ਜਵਾਹਰਾਤ ਜੋ ਕੁਝ ਵੀ ਖਜ਼ਾਨੇ ਵਿੱਚ ਸੋਨਾ ਚਾਂਦੀ ਗਹਿਣੇ ਜੋ ਕੁਝ ਲੁੱਟ ਸਕਦਾ ਸੀ ਸ਼ਹਿਰ ਵਿੱਚ ਲੁੱਟ ਪਾ ਕੇ ਸਾਰਾ ਕੁਝ ਊਂਟਾਂ ਤੇ ਲੱਦ ਲਿਆ ਤੇ ਤੁਰ ਪਿਆ ਬੇਫਿਕਰ ਹੋ ਕੇ, ਬਈ ਹੁਣ ਸਿੱਖ ਕੋਈ ਨਹੀਂ ਰਿਹਾ। ਤੇ ਜਦੋਂ ਪੰਜਾਬ ਵਿੱਚੋਂ ਲੰਘਣ ਲੱਗਾ ਨਾ, ਤੇ ਸਿੱਖ ਜਿਹੜੇ ਜੰਗਲਾਂ ਵਿੱਚ ਵਿਚਾਰੇ ਵਿਚਰਦੇ ਸਨ, ਦਰਖਤਾਂ ਦੇ ਟਹਿਣਿਆਂ ਤੇ ਜਿਨ੍ਹਾਂ ਦੇ ਪਲੰਗ ਵਿਛੇ ਹੋਏ ਸਨ, ਦਰਖਤਾਂ ਦੇ ਟਹਿਣੇ ਹੀ ਉਹਨਾਂ ਦੇ ਪਲੰਗ ਸਨ, ਉਹਨਾਂ ਨੂੰ ਪਤਾ ਲੱਗਿਆ ਬਈ ਨਾਦਰ ਸ਼ਾਹ ਅਬਦਾਲੀ 3400 ਨੌਜਵਾਨ ਲੜਕੀਆਂ ਆਪਣੇ ਦੇਸ਼ ਲੈ ਚੱਲਿਆ। ਮਨ ਵਿੱਚ ਸੋਚਿਆ ਬਈ ਕੋਈ ਗੱਲ ਨਹੀਂ ਸੀ, ਖਜ਼ਾਨਾ ਲੁੱਟ ਲੈਂਦਾ, ਧਨ ਦੌਲਤ ਲੈ ਜਾਂਦਾ, ਸੋਨਾ ਚਾਂਦੀ ਲੈ ਜਾਂਦਾ, ਹੀਰੇ ਮੋਤੀ ਲੈ ਜਾਂਦਾ, ਪਰ ਸਾਡੀ ਇੱਜ਼ਤ ਨੂੰ ਨਾਲ ਲੈ ਚੱਲਿਆ, ਇਹ ਕਿਵੇਂ ਹੋ ਸਕਦਾ। ਜਿਹੜੇ ਸਿੱਖ ਜੰਗਲਾਂ ਵਿੱਚ ਛੁਪੇ ਹੋਏ ਸੀ ਸਾਰਿਆਂ ਨੇ ਇਕੱਠ ਕਰਕੇ ਆਖਿਆ, ਬਈ ਹੁਣ ਲੋੜ ਪੈ ਗਈ ਹੈ ਇਹਨਾਂ ਸਿਰਾਂ ਦੀ, ਆਓ। ਤੇ ਜਿਉਂ ਟੁੱਟ ਕੇ ਆ ਕੇ ਜੰਗਲਾਂ ਵਿੱਚੋਂ ਇਹ ਸਿੱਖ ਆ ਕੇ ਪਏ, ਨਾਦਰ ਸ਼ਾਹ ਅਬਦਾਲੀ ਨੂੰ ਭਜਾ ਦਿੱਤਾ, ਸਾਰਾ ਖਜ਼ਾਨਾ ਧਨ ਦੌਲਤ ਸੋਨਾ ਚਾਂਦੀ ਜੋ ਕੁਝ ਲੁੱਟ ਕੇ ਲੈ ਗਿਆ ਸੀ ਨਾ, ਸਭ ਕੁਛ ਖੋ ਲਿਆ, ਤੇ 3400 ਲੜਕੀਆਂ, ਨੌਜਵਾਨ ਲੜਕੀਆਂ ਨੂੰ ਵੀ ਰਿਹਾ ਕਰਵਾਇਆ ਉਹਦੇ ਕੋਲੋਂ, ਆਪਣੇ ਆਪਣੇ ਘਰ ਭੇਜਿਆ ਉਹਨਾਂ ਨੂੰ। ਤੇ ਜਦੋਂ ਮਾਰ ਖਾ ਕੇ, ਹਾਰ ਖਾ ਕੇ ਜਦੋਂ ਨਾਦਰ ਸ਼ਾਹ ਅਬਦਾਲੀ ਜਦੋਂ ਲਾਹੌਰ ਪਹੁੰਚਿਆ ਤੇ ਮੀਰ ਮਨੂ ਨੂੰ ਬੁਲਾ ਕੇ ਕਹਿਣ ਲੱਗਾ, ਬਈ ਤੂੰ ਤਾਂ ਕਹਿੰਦਾ ਸੈਂ ਕੋਈ ਸਿੱਖ ਹੀ ਨਹੀਂ ਰਿਹਾ, ਤੇ ਇਹ ਕੀ ਹੋ ਗਿਆ, ਦਿੱਲੀ ਤੋਂ ਲੈ ਕੇ ਮੈਨੂੰ ਪੰਜਾਬ ਤੱਕ ਤਾਂ ਕਿਸੇ ਨੇ ਕੁਝ ਨਹੀਂ ਕਿਹਾ, ਬੜੇ ਆਰਾਮ ਨਾਲ ਆਏ। ਤੇ ਪੰਜਾਬ ਵਿੱਚ ਜਦੋਂ ਵੜਿਆ ਉਹਨਾਂ ਨੇ ਧੱਜੀਆਂ ਹੀ ਉਡਾ ਦਿੱਤੀਆਂ ਨੇ, ਸਭ ਕੁਝ ਲੁੱਟ ਕੇ ਲੈ ਗਏ, ਜੋ ਕੁਝ ਉੱਥੋਂ ਲਿਆਂਦਾ ਸੀ ਸਭ ਲੈ ਗਏ, ਤੇ ਨਾਲੇ ਲੜਕੀਆਂ ਨੂੰ ਵੀ ਰਿਹਾ ਕਰਵਾ ਕੇ ਲੈ ਗਏ। ਤਾਂ ਕੋਲ ਇੱਕ ਕਾਜੀ ਖਲੋਤਾ ਸੀ, ਉਹ ਕਾਜੀ ਕਹਿਣ ਲੱਗਾ, ਗੁਸਤਾਖੀ ਮਾਫ ਮਹਾਰਾਜ, ਜੇ ਆਪ ਆਗਿਆ ਦਿਓ ਤਾਂ ਮੈਂ ਬੇਨਤੀ ਕਰਾਂ। ਕਹਿਣ ਲੱਗਾ, ਕਹਿ ਤੂੰ ਕੀ ਕਹਿਣਾ। ਤਾਂ ਉਹ ਕਾਜੀ ਕਹਿਣ ਲੱਗਾ, ਇਹ ਸਿੱਖ ਤੁਹਾਡੇ ਕੋਲੋਂ ਨਹੀਂ ਮਰਨ ਵਾਲੇ, ਇਹਨਾਂ ਨੂੰ ਕੋਈ ਦੁਨੀਆ ਦੀ ਤਾਕਤ ਖਤਮ ਨਹੀਂ ਕਰ ਸਕਦੀ। ਆਖਿਆ, ਉਹਦਾ ਕਾਰਨ ਕੀ ਹੈ? ਤਾਂ ਉਹ ਕਾਜੀ ਕਹਿਣ ਲੱਗਾ, ਮੁਰਸ਼ਦ ਇਨਕਾ ਬਲੀ ਭਇਓ ਹੈ, ਇਹਨਾਂ ਦਾ ਜਿਹੜਾ ਗੁਰੂ ਸੀ ਨਾ ਉਹ ਬੜਾ ਮਹਾਨ ਯੋਧਾ ਹੋਇਆ, ਬਲੀ ਹੋਇਆ। ਉਚਾਰਨ ਕਰੋ ਸ਼੍ਰੀ, ਮੁਰਸ਼ਦ ਇਨਕਾ ਬਲੀ ਭਇਓ ਹੈ, ਇਨਕੋ ਆਣ ਆਪ ਹਯਾਤ ਦਿਓ ਹੈ, ਇਹਨਾਂ ਦੇ ਬਲੀ ਮੁਰਸ਼ਦ ਗੁਰੂ ਗੋਬਿੰਦ ਸਿੰਘ ਨੇ ਇਹਨਾਂ ਨੂੰ ਆਪੇ ਹਯਾਤ ਦਿੱਤਾ, ਅੰਮ੍ਰਿਤ ਇਹਨਾਂ ਦੇ ਮੁਖ ਵਿੱਚ ਪਾਇਆ ਹੈ, ਅੰਮ੍ਰਿਤ ਪੀਵੈ ਅੰਮ੍ਰਿਤ ਹੋਏ, ਅੰਮ੍ਰਿਤ ਇਹਨਾਂ ਨੂੰ ਮਰਨ ਤੋਂ ਰਹਿਤ ਕਰ ਦਿੱਤਾ ਉਸਨੇ। ਇਸ ਲਈ ਇਹ ਕਿਸੇ ਕੋਲੋਂ ਨਹੀਂ ਮਰਦੇ, ਅੰਮ੍ਰਿਤ ਤੋਂ ਭਾਵ ਹੈ ਜਿਹਨੂੰ ਮੌਤ ਦਾ ਡਰ ਉੱਕਾ ਹੀ ਉਤਰ ਜਾਵੇ। ਉਹਨੂੰ ਕਹਿੰਦੇ ਨੇ ਅੰਮ੍ਰਿਤ। ਉਹ ਅੰਮ੍ਰਿਤ ਸਾਡੇ ਮੁੱਖ ਵਿੱਚ ਗੁਰੂ ਨੇ ਪਾਇਆ। ਪਿਆਰੀ ਸਾਧ ਸੰਗਤ, ਅੱਜ ਅਸੀਂ ਅੰਮ੍ਰਿਤ ਨਹੀਂ ਪੀਣਾ ਚਾਹੁੰਦੇ, ਜ਼ਹਿਰ ਪੀ ਰਹੇ ਹਾਂ। ਹੋਰ ਗੰਧ ਮੰਦ ਜੋ ਕੁਝ ਆਉਂਦਾ ਅਸੀਂ ਖਾ ਜਾਂਦੇ ਹਾਂ, ਕੋਈ ਨਿਤਨੇਮ ਨਹੀਂ। ਪਰ ਗੁਰੂ ਦੇ ਪੁਕਾਰਾਂ ਨੂੰ ਬੁਲਾ ਕੇ ਸਾਡੀਆਂ ਫਿਰ ਉਹੀ ਮੁਰਦਾ ਰੂਹਾਂ ਹੁੰਦੀਆਂ ਜਾ ਰਹੀਆਂ ਹਨ। ਅੱਜ ਵੀ ਲੋੜ ਹੈ ਸਾਨੂੰ ਅੰਮ੍ਰਿਤ ਦੇ ਬਾਟੇ, ਉਸ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਬਣੀਏ। ਉਸ ਕਾਜੀ ਨੇ ਕਿਹਾ ਕਿ ਮੁਰਸ਼ਦ ਇਨਕਾ ਬਲੀ ਭਇਓ ਹੈ, ਇਨਕੋ ਆਪ ਹਯਾਤ ਦਿਓ ਹੈ, ਅੰਮ੍ਰਿਤ ਸਰ ਇੱਕ ਸਰ ਭਇਓ ਹੈ। ਅੰਮ੍ਰਿਤ ਸਰ ਵਿੱਚ ਇੱਕ ਅੰਮ੍ਰਿਤ ਸਰੋਵਰ ਹੈ, ਜਿੱਥੇ ਮੁਰਦੇ ਵੀ ਇਸ਼ਨਾਨ ਕਰ ਲੈਣ ਤਾਂ ਜੀਵਤ ਹੋ ਜਾਂਦੇ ਹਨ, ਸੂਰਵੀਰ ਬਣ ਜਾਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਅੰਮ੍ਰਿਤ ਸਰ ਇੱਕ ਸਰ ਭਇਓ ਹੈ, ਮ੍ਰਿਤਕ ਨਾਵੇ ਜੀਵਤ ਪਰਿਓ ਹੈ। ਤੋ ਇਸ ਲਈ ਇਹ ਅੰਮ੍ਰਿਤ ਆਵੇ ਹਯਾਤ ਦੀ ਤਾਕਤ ਸੀ ਕਿ ਜਿਨ੍ਹਾਂ ਨੇ ਥੋੜ੍ਹੇ ਜਿਹੇ ਸਿੰਘਾਂ ਨੇ ਨਾਦਰ ਸ਼ਾਹ ਅਬਦਾਲੀ ਵਰਗੇ ਜ਼ਾਲਮ ਨੂੰ ਭਜਾ ਦਿੱਤਾ, ਸਭ ਕੁਝ ਖੋ ਲਿਆ ਤੇ 3400 ਲੜਕੀਆਂ ਨੂੰ ਰਿਹਾ ਕਰਾ ਕੇ ਆਪਣੇ ਆਪਣੇ ਘਰ ਪਹੁੰਚਾਇਆ। ਉਹ ਗੁਰੂ ਗੋਬਿੰਦ ਸਿੰਘ ਜਿਸ ਨੇ ਨੀਚ ਜਾਤੀਆਂ ਨੂੰ ਆਖਿਆ ਕਿ ਇਹਨਾਂ ਨੂੰ ਪਾਤਸ਼ਾਹੀਆਂ ਬਖਸ਼ਾਂਗਾ ਮੈਂ, ਇਹ ਕਿਉਂ ਨੀਵੇਂ ਹਨ? ਆ ਰਾਜਿਆਂ ਨੇ, 22 ਧਾਰ ਦੇ ਰਾਜਿਆਂ ਨੇ ਇੱਕੋ ਹੀ ਸ਼ਰਤ ਰੱਖੀ ਸੀ, ਬਈ ਅਸੀਂ ਵੀ ਅੰਮ੍ਰਿਤ ਛਕਣ ਨੂੰ ਤਿਆਰ ਹਾਂ, ਪਰ ਮਹਾਰਾਜ ਸਾਡੀਆਂ ਦੋ ਗੱਲਾਂ ਮੰਨ ਲਓ। ਇੱਕ ਤਾਂ ਅਸੀਂ ਇੱਕ ਬਾਟੇ ਵਿੱਚ ਅੰਮ੍ਰਿਤ ਨਹੀਂ ਛਕਾਂਗੇ, ਕਿਉਂਕਿ ਤੁਸੀਂ ਸਾਰੀਆਂ ਜਾਤਾਂ ਨੂੰ ਇੱਕੇ ਬਾਟੇ ਵਿੱਚ ਅੰਮ੍ਰਿਤ ਛਕਾਉਂਦੇ ਹੋ, ਤੇ ਦੂਸਰਾ ਅਸੀਂ ਲੰਗਰ ਸੰਗਤ ਵਿੱਚ ਬਹਿ ਕੇ ਨਹੀਂ ਛਕਣਾ। ਸਾਡੇ ਲਈ ਪੰਗਤ ਵੱਖਰੀ ਲੱਗਣੀ ਚਾਹੀਦੀ ਹੈ, ਉੱਚਿਆਂ ਬੰਦਿਆਂ ਲਈ, ਵੱਡਿਆਂ ਬੰਦਿਆਂ ਲਈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿਣ ਲੱਗੇ, ਇਹੋ ਹੀ ਗੱਲ ਤਾਂ ਮੈਂ ਖਤਮ ਕਰਨੀ ਹੈ। ਜੇ ਛਕਣਾ ਤਾਂ ਇੱਕੇ ਬਾਟੇ ਵਿੱਚ ਅੰਮ੍ਰਿਤ ਛਕਣਾ ਪਵੇਗਾ, ਜੇ ਲੰਗਰ ਛਕਣਾ ਤਾਂ ਫਿਰ ਪੰਗਤ ਵਿੱਚ ਬੈਠਣਾ ਹੀ ਪਵੇਗਾ, ਤਾਂ ਲੰਗਰ ਹੈ। ਮੈਂ ਆਪ ਪੰਗਤ ਵਿੱਚ ਬਹਿ ਕੇ ਛਕਦਾ ਹਾਂ। ਊਚ ਨੀਚ ਦਾ ਭੇਦ ਭਾਵ ਸਭ ਕੁਛ ਮਿਟਾ ਕੇ ਸਾਨੂੰ ਪਾਤਸ਼ਾਹੀਆਂ ਦੇ ਗਏ। ਇਨ ਗਰੀਬ ਸਿਖਨ ਕੋ ਦੇਹੋ ਪਾਤਸ਼ਾਹੀ, ਇਨ ਗਰੀਬ ਸਿਖਨ ਕੋ ਦੇਹੋ ਪਾਤਸ਼ਾਹੀ। ਯਾਦ ਰੱਖੇ ਅੰਮ੍ਰਿਤ ਗੁਰਿਆਈ, ਯਾਦ ਰੱਖੇ ਅੰਮ੍ਰਿਤ ਗੁਰਿਆਈ। ਇਨ ਗਰੀਬ ਸਿਖਨ ਕੋ ਬੋਲੇ ਸੋ।